Nurek. Nirpao. Nirver. Akal Murat. Ajunni Sepang. Gur Prasad Jap Ad Sach Jugad Sach Happy Satch Nanak Hosi P. Satch Hum Mele Tum Ujjal Karte हम निर्गुण तुंदाता हम मूरख तुम चतुर सियाणी तू सर्व कला का ज्ञाता माधव हम ऐसे तू ऐसा हम पापी तुम पाप खंडन निको ठाकुर दिशा रहाओ तुम सब साजे साज निवाजे जियो पिंड दे प्राणा निर्गुनियारे गुण नहीं कोई तुम दान देहो मेहरवाना तुम करो भला हम भलो न जाने हैं तुम सदा सदा दयाला तुम सुखदाई पुरख विधाते तुम राखो हो अपने बाला तुम निधान अटल सुल्तान जी जंत सब जाचे कहो नानक हम इहे हवाल राख संतन के पाछे कहो नानक हम इहे हवाल राख संतन के पाछे जीता समुंद सागर नीर ਸਰੀਰ ਭਰਿਆ ਤੇਤੇ ਔਗਣ ਹਮਾਰੀ ਦਇਆ ਕਰਹੁ ਕਿਛ ਮਿਹਰ ਉਪਾਵਹੁ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੁਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਾਮ ਦੀ ਨੂਰ ਅਰ ਸੋਹੋਂ ਕੁਰ ਸੋਹੋਂ ਚੱਟੀਐ ਤੁਧਨ ਡਿੱਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਡਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਏ ਗੁਰ ਰਾਖੇ ਸੇ ਉਭਰੇ ਹੋਰ ਮਰ ਜੰਮੈ ਆਵੈ ਜਾਏ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਏ ਗੁਰ ਰਾਖੇ ਸੇ ਉਭਰੇ ਹੋਰ ਮਰ ਜੰਮੈ ਆਵੈ ਜਾਏ ਹੋਰ ਮਰ ਜੰਮੈ ਹੈ ਆਵੈ ਜਾਵਹਿ ਅੰਤ ਗਏ ਪਛੁਤਾਵਹਿ ਬਿਨ ਨਾਵੈ ਸੁਖ ਨਾ ਹੋਈ ਐਥੈ ਕਮਾਵੈ ਸੋ ਫਲ ਪਾਵੈ, ਮਨ ਮੁਖ ਹੈ ਪਤ ਖੋਈ। ਜਮਪੁਰ ਘੋਰ ਅੰਧਾਰ ਮਹਾਗੁਬਾਰ, ਨਾ ਤਿੱਥੈ ਭੈਣ ਨਾ ਭਾਈ, ਇਹੋ ਸਰੀਰ ਜਜਰੀ ਹੈ, ਇਸਨੋ ਜਰ ਪਹੁੰਚੈ ਆਈ। ਜਮਪੁਰ ਘੋਰ ਅੰਧਾਰ ਮਹਾਗੁਬਾਰ, ਨਾ ਤਿੱਥੈ ਭੈਣ ਨਾ ਭਾਈ, ਇਹੋ ਸਰੀਰ ਜਜਰੀ ਹੈ, ਇਸਨੋ ਜਰ ਪਹੁੰਚੈ ਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਆਲਮ ਗਿਆਨ ਸਰੂਪ ਚਬਰ ਛਤਰ ਤਖਤ ਦੇ ਮਾਲਿਕ, ਜੁਗੋ ਜੁਗ ਅਟਲ, ਧੰਨ ਧੰਨ ਆਦਿ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਅਪਾਰ ਬਖਸ਼ਿਸ਼ ਹੋ ਰਹੀ ਹੈ। ਚਾਲਾਂਗੇ ਉਠ ਨਾਮ ਜਪ ਨਿਸ ਬਾਸੁਰ ਆਰਾਧ, ਕਾਰਹ ਤੁਜੈ ਨਾ ਵਿਆਪੈ ਨਾਨਕ ਮਿਟੈ ਉਪਾਦ। ਸਤਿਗੁਰੂ ਪਾਤਸ਼ਾਹ ਜੀਆਂ ਦੇ ਇਹਨਾਂ ਮਹਾਂਵਾਕਾਂ ਨੂੰ ਆਪਣੇ ਜੀਵਨ ਅੰਦਰ ਕਮਾਉਂਦਿਆਂ ਹੋਇਆਂ ਗੁਰੂ ਸ਼ਬਦ ਦੇ ਨੇਮੀ ਪ੍ਰੇਮੀ ਗੁਰਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਪਾਤਸ਼ਾਹ ਜੀਆਂ ਦੇ ਸਫਲ ਦਰਸ਼ਨ ਦੀਦਾਰ ਕੀਤੇ ਨੇ। ਅੰਮ੍ਰਿਤ ਵੇਲੇ ਦੀ ਸੰਭਾਲ ਕਰਦਿਆਂ ਹੋਇਆਂ ਅੰਮ੍ਰਿਤਮਈ ਬਾਣੀ ਦਾ ਨਿਤਨੇਮ ਆਸਾ ਜੀ ਕੀ ਵਾਰ ਦਾ ਹਰ ਜਸ ਕੀਰਤਨ ਗੁਰੂ ਦਰਬਾਰ ਅੰਦਰ ਹਾਜ਼ਰੀ ਭਰਦਿਆਂ ਹੋਇਆਂ ਸਰਵਣ ਕੀਤਾ ਹੈ। ਉਪਰੰਤ ਸਤਿਗੁਰੂ ਪਾਤਸ਼ਾਹ ਜੀਆਂ ਦੀ ਮਹਾਨ ਬਖਸ਼ਿਸ਼ ਸਭ ਸੇ ਉੱਪਰ ਗੁਰਸ਼ਬਦ ਵਿਚਾਰ ਇਹਨਾਂ ਮਹਾਂਵਾਕਾਂ ਅਨੁਸਾਰ ਜੋ ਇਸ ਅਸਥਾਨ ਤੇ ਤੁਰਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਨ ਲਈ ਸਤਿਗੁਰੂ ਪਾਤਸ਼ਾਹ ਜੀਆਂ ਦੀ ਸਨਮੁੱਖ ਸੰਗਤ ਰੂਪ ਵਿੱਚ ਹਾਜ਼ਰੀ ਭਰ ਰਹੇ ਹਾਂ। ਲੜੀਵਾਰ ਕਥਾ ਵਿਚਾਰ ਦੌਰਾਨ ਸੇਵਾ ਦੀ ਮੂਰਤ, ਨਿਮਰਤਾ ਦੇ ਸਰੂਪ, ਤੀਸਰੇ ਪਾਤਸ਼ਾਹ ਧੰਨ ਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਅੰਮ੍ਰਿਤ ਬਾਣੀ ਵਡਹੰਸ ਰਾਗ ਵਿੱਚ ਆਪਾਂ ਸਰਵਣ ਕਰ ਰਹੇ ਹਾਂ। ਚਾਰ ਚਾਰ ਪਦਿਆਂ ਵਾਲੇ ਚਾਰ ਸ਼ਬਦ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਇੱਥੇ ਉਚਾਰਨ ਕੀਤੇ ਨੇ, ਜਿਨ੍ਹਾਂ ਵਿੱਚੋਂ ਪਹਿਲੇ ਤਿੰਨ ਸ਼ਬਦ ਆਪਾਂ ਸਰਵਣ ਕਰ ਚੁੱਕੇ ਹਾਂ। ਅੱਜ ਦਾ ਇਹ ਚੌਥਾ ਸ਼ਬਦ ਹੈ। ਇਸ ਤੋਂ ਅੱਗੇ ਵਡਹੰਸ ਰਾਗ ਦੀ ਵਾਰ ਪ੍ਰਾਰੰਭ ਹੋ ਰਹੀ ਹੈ। ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਸਰੀਰ ਦੀ ਅਸਤਤਾ ਬਾਰੇ, ਸੰਸਾਰਿਕ ਜੀਵਨ ਦੀ ਅਵਧੀ ਬਾਰੇ ਗਿਆਨਾਤਮਕ ਉਪਦੇਸ਼ ਬਖਸ਼ਦਿਆਂ ਹੋਇਆ ਉਸ ਸੱਚ ਸਰੂਪ ਵਾਹਿਗੁਰੂ ਦੇ ਨਾਮ ਸਿਮਰਨ ਦਾ ਸ਼ੁਭ ਉਪਦੇਸ਼ ਦੇ ਰਹੇ ਨੇ। ਸਤਿਗੁਰਾਂ ਨੇ ਫਰਮਾਇਆ ਹੈ ਕਿ ਇਹ ਸਰੀਰ ਇਸ ਤਰ੍ਹਾਂ ਹੈ ਜਿਵੇਂ ਕੱਚੀ ਮਿੱਟੀ ਦਾ ਭਾਂਡਾ ਹੈ, ਪਤਾ ਨਹੀਂ ਕਦੋਂ ਟੁੱਟ ਜਾਏ ਔਰ ਇੱਥੋਂ ਕੂਚ ਕਰਨਾ ਪਏ। ਇਸ ਲਈ ਪਰਮਾਤਮਾ ਦੀ ਬੰਦਗੀ ਦੁਆਰਾ ਇਸ ਜੀਵਨ ਨੂੰ ਸਫਲ ਕਰਨਾ ਹੈ ਔਰ ਪਰਮਾਤਮਾ ਦੀ ਬੰਦਗੀ ਸਤਿਗੁਰੂ ਦੀ ਸੰਗਤ ਦੁਆਰਾ ਪ੍ਰਾਪਤ ਹੋਵੇਗੀ ਔਰ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਦੀ ਸਿੱਖਿਆ ਨੂੰ ਕਮਾਉਣ ਵਾਲੇ ਆਤਮਦਰਸ਼ੀ ਗੁਰਮੁਖਾਂ ਦਾ ਜੀਵਨ ਔਰ ਸਤਿਗੁਰੂ ਦੀ ਬਖਸ਼ਿਸ਼ ਦਾ ਜ਼ਿਕਰ ਕਰਦੇ ਹਾਂ। ਅੱਜ ਦੇ ਇਸ ਪਾਵਨ ਸ਼ਬਦ ਅੰਦਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਸਤਿਗੁਰੂ ਦੀ ਸੰਗਤ ਕਰਨ ਦਾ, ਵਾਹਿਗੁਰੂ ਜੀ ਦੇ ਨਾਮ ਜਪਣ ਦਾ ਸ਼ੁਭ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਪ੍ਰਕਾਰ ਬਖਸ਼ਿਸ਼ ਕਰ ਰਹੇ ਨੇ, ਜੋ ਗਿਆਨਾਤਮਕ ਉਪਦੇਸ਼ ਆਪਾਂ ਨੂੰ ਦੇ ਰਹੇ ਨੇ, ਆਓ ਗੁਰੂ ਚਰਨਾਂ 'ਚ ਸੰਗਤ ਰੂਪ ਵਿੱਚ ਹਾਜ਼ਰੀ ਭਰਦਿਆਂ ਹੋਇਆਂ ਮਨ ਚਿੱਤ ਵਰਿੱਤੀਆਂ ਦੀ ਇਕਾਗਰਤਾ ਨਾਲ ਗੁਰੂ ਸ਼ਬਦ ਦੇ ਵਿਚਾਰ ਸਰਵਣ ਕਰਕੇ ਸਤ ਸੰਗਤ ਦਾ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਵਡਹੰਸ ਮਹੱਲਾ ਤੀਜਾ। ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੈ ਆਏ। ਵਡਹੰਸ ਰਾਗ ਅੰਦਰ ਮਹੱਲਾ ਤੀਜਾ, ਤੀਜੇ ਮਹੱਲੇ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਰਸਨਾ ਤੋਂ ਉਚਾਰਨ ਹੋਇਆ ਅੱਜ ਦਾ ਇਹ ਪਾਵਨ ਸ਼ਬਦ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ 584 ਅੰਗ 'ਤੇ ਵਿਦਮਾਨ ਹੈ। ਪਾਵਨ ਸ਼ਬਦ ਦੇ ਆਰੰਭ ਵਿੱਚ ਫਰਮਾਉਂਦੇ ਨੇ, ਇਹੋ ਸਰੀਰ ਜਜਰੀ ਹੈ। ਜਜਰੀ ਕਹਿੰਦੇ ਨੇ ਨਾਸ਼ਵਾਨ, ਜਜਰੀ ਕਹਿੰਦੇ ਨੇ ਜੋ ਕੱਚੀ ਮਿੱਟੀ ਦਾ ਬਣਿਆ ਭਾਂਡਾ ਟੁੱਟ ਜਾਣ ਵਾਲਾ ਹੈ, ਉਸਨੂੰ ਜਜਰੀ ਕਹਿੰਦੇ। ਤੋ ਮਹਾਰਾਜ ਜੀਆਂ ਦੇ ਅੰਮ੍ਰਿਤ ਬਚਨ ਨੇ क्या परवासा इस भांडे का इतनक लागे ठनका। कहिंदे जिहड़ा मिट्टी दा बनिया होया बर्तन है उहदा की भरोसा है, पता नहीं कदों ठोकर लग जाए कदों भांडा टुट जाए। इउं महाराज कहिंदे जी जिहड़ा मनुखा शरीर है संसारिक जीवन है इस तरह मिट्टी दे बर्तन वांग है, जदों जम दी ठोकर वजदी है जदों इह समां पुगदा है मौत रूपी ठोकर वजदी है ते शरीर रूपी भांडा टुट जांदा है भज जांदा है। इसलिए कहिंदे ने क्या परवासा इस भांडे का इतनक लागे ठनका। तो हजूर फरमाते ने एहो शरीर जजरी है इस नौ जर पहुंचे। जर मैना बुढ़ापा भी हुंदा है। कहिंदे जिवें किसी भी चीज़ नूं बुढ़ापा आ जाता है वह पुरानी हो जाती हौली हौली खत्म हो जाती है, इउं कहिंदे इस शरीर नूं भी इह बुढ़ापा आ जाता है, शरीर शिथिल हो जाता है विरध हो जाता है। जिवें स्वामी भरथरी जी कहिंदे ने वली बिर मुख मांग क्रांतम पलितय रंकितम शिरम, वैराग शतक विच लिखिया है वली बिर मुख मांग क्रांतम। कहिंदे शरीर शिथिल हो गया है विरध हो गया है, चेहरे उपर वलियां पै गई झुरड़ियां पै गई ने, ते मुख दी क्रांति चली गई। वली बिर मुखम अंक्रांतम, हुण शरीर चेहरा जिहड़ा आक्रांत हो गया क्रांति तो बिना, वह क्रांति नहीं है हुण, चेहरे ते वह लाली नहीं है जाहो जलाल नहीं है, चेहरे ते वह रौनक नहीं है, बिरध हो गया शरीर। पली तैरंग किता मिश्रम, सिर दे जो अंक ने केश ने यह भी पलित हो गए। संस्कृत विच पलित कहिंदे चिट्टा, कहिंदे केस चिट्टे हो गए, चेहरे की रौनक चली गई, चेहरे ते झुरड़ियां पै गईआं। यह शरीर की हालत है। गुरु अमरदास महाराज कहिंदे इस नौ जर पहुंचे आई, थोड़ा ही समा है बस ये जर आई जाता है, अंतला समा आ जाता है। इसलिए कहिंदे याद रख ये शरीर जजरी है टुट जाण वाला है खत्म हो जाण वाला है। गुर राखे से उबरे होर मर जम्मै आवै जाई। इको ही तरीका है गुरु, इको रस्ता इको इलाज है गुरु। बस महाराज कहिंदे गुर राखे से उबरे, से मैं ना ओ बच गए जिन्हां नूं गुरु ने रखिया, जो गुरु दी शरण आए उन्हां दा बचा होया। मर जमै आवै जाए, होर जिन्ने भी ने वह जमदे ने मरदे ने मरदे ने जमदे ने, यह सिलसिला चलता रहिंदा है। आम तौर ते संसारी बंदे दा एक ख्याल हुंदा है कि जदों किसी की मौत हो गई तो कहा जाता चलो जी खेड़ा छुट गया, बड़ा दुखी सी। पर गुरबाणी का ज्ञान यह है, महाराज कहिंदे भाई जिन्ना चिर गुरु वाला बन के शब्द का अभ्यासी शब्द की कमाई नहीं करता, किसी आत्मक मंजिल विच नहीं पहुँचता, खेड़ा नहीं छुटता, मर जमै आवै जाए। ये तो शरीर छुटिया है, ਸਥੂਲ ਸਰੀਰ ਸੂਖਮ ਸਰੀਰ ਅੱਗੇ ਫਿਰ ਸਰੀਰ ਧਾਰ ਲੈਂਦਾ ਹੈ। ਇਹੀ ਸਿਲਸਿਲਾ ਫਿਰ ਸ਼ੁਰੂ ਹੋ ਜਾਂਦਾ ਹੈ, ਫਿਰ ਜਨਮ ਲੈ ਲੈਂਦਾ ਹੈ, ਫਿਰ ਉਹੀ ਦੁੱਖ ਸ਼ੁਰੂ ਹੋ ਜਾਂਦੇ ਨੇ। ਇਸ ਲਈ ਕਹਿੰਦੇ ਨੇ ਜਮ ਜਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ ਲੰਮੈ। ਕੁਝ ਅਧਿਆਤਮਕਵਾਦੀ ਮਹਾਂਪੁਰਖਾਂ ਦਾ ਵੀ ਖਿਆਲ ਹੈ, ਜਾਤਸਯ ਹੀ ਧਰੁਵਮ ਮ੍ਰਿਤੁਰ ਧਰੁਵਮ ਮ੍ਰਿਤੁਰ ਜਨਮਸਯ ਚਾਹ, ਕਿ ਜਿਸ ਦਾ ਜਨਮ ਹੋਇਆ ਉਸ ਦੀ ਮੌਤ ਨਿਸ਼ਚਿਤ ਹੈ, ਜਿਸ ਦੀ ਮੌਤ ਹੋਈ ਉਸ ਦਾ ਜਨਮ ਨਿਸ਼ਚਿਤ ਹੈ। ਇਸ ਲਈ ਮਹਾਰਾਜ ਕਹਿੰਦੇ ਹੋਰ ਮਰ ਜੰਮੈ ਆਵੈ ਜਾਏ, ਗੁਰੂ ਤੋਂ ਬਿਨਾਂ ਹੋਰ ਜਿੰਨੀ ਵੀ ਲੁਕਾਈ ਹੈ ਇਹ ਜਨਮ ਮਰਨ ਵਿੱਚ ਪੈ ਕੇ ਦੁਖੀ ਹੁੰਦੀ ਹੈ। ਉਹੀ ਬਚੇ ਨੇ ਜਿਨ੍ਹਾਂ ਨੂੰ ਗੁਰੂ ਨੇ ਰੱਖਿਆ ਹੈ। ਹੋਰ ਮਰ ਜੰਮੈ ਆਵੈ ਜਾਵੈ ਹੈ, ਅੰਤ ਗਏ ਪਛਤਾਵੈ ਹੈ, ਬਿਨ ਨਾਵੈ ਸੁਖ ਨਾ ਹੋਈ। ਹੋਰ ਮਹਾਰਾਜ ਕਹਿੰਦੇ ਆਉਂਦੇ ਜਾਂਦੇ ਨੇ, ਜੰਮਦੇ ਮਰਦੇ ਨੇ, ਤੇ ਅੰਤ ਵੇਲੇ ਵੀ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ। ਸੰਸਾਰ ਦੇ ਰੰਗ ਤਮਾਸ਼ਿਆਂ ਵਿੱਚ ਗੁਰੂ ਨੂੰ ਸੰਗਤ ਨੂੰ ਭੁਲਾ ਹੀ ਦਿੰਦੇ ਨੇ, ਦੁਨੀਆਂ ਦੇ ਰੰਗ ਤਮਾਸ਼ਿਆਂ 'ਚ ਇੰਨੇ ਮਸਤ, ਮਨ ਵਿੱਚ ਚੇਤਾ ਹੀ ਨਹੀਂ ਹੈ, ਮਨ ਵਿੱਚ ਖਿਆਲ ਹੀ ਨਹੀਂ ਹੈ ਕਿ ਕੋਈ ਪਰਮਾਤਮਾ ਵੀ ਹੈ, ਕੋਈ ਗੁਰੂ ਵੀ ਹੈ। ਫਿਰ ਕਹਿੰਦੇ ਅੰਤ ਗਏ ਪਛਤਾਵੇ, ਬਿਨ ਨਾਵੇ ਸੁੱਖ ਨਾ ਹੋਈ, ਨਾਮ ਤੋਂ ਬਿਨਾਂ ਦੁਨੀਆਂ ਦੇ ਕਿਸੇ ਪਦਾਰਥ ਨੇ ਸੁੱਖ ਨਾ ਦਿੱਤਾ। ਮਹਾਰਾਜ ਕਹਿੰਦੇ ਇਹਨਾਂ ਦਾ ਹਸ਼ਰ ਤਾਂ ਇਹ ਹੈ, ਖਿੰਨਵੇਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਦੁਨੀਆਂ ਦੇ ਜਿਹੜੇ ਭੋਗ ਨੇ, ਪਦਾਰਥ ਨੇ, ਇਹ ਤਾਂ ਕੌੜੇ ਹੋ ਗਏ। ਦੁਨੀਆਂ ਦੇ ਭੋਗ ਜਿਹੜੇ ਮਿੱਠੇ ਲੱਗਦੇ ਸਨ, ਮਿੱਠਾ ਕਰਕੇ ਖਾਇਆ ਬਹੁਤ ਸਾਧੂ ਵਧਿਆ ਰੋਗ, ਇਹ ਖਿੰਨਵੇਂ ਕੌੜੇ ਹੋਏ ਗਏ। ਇੱਕ ਖਿੰਨ ਵਿੱਚ ਹੀ, ਖਿੰਨ ਕਹਿੰਦੇ ਅੱਖ ਚਮਕਣ ਦਾ ਸਮਾਂ, ਅੱਖ ਚਮਕਣ ਦੇ ਸਮੇਂ 'ਚ ਸਾਰੇ ਪਦਾਰਥ ਕੌੜੀ ਲੱਗਣ ਲੱਗ ਪਏ, ਅਸਲੀਅਤ ਸਮਝ ਵਿੱਚ ਆ ਗਈ। ਤੋ ਇਉਂ ਕਹਿੰਦੇ ਜਿਹੜੇ ਪਦਾਰਥ ਮਿੱਠੇ ਲੱਗਦੇ ਸਨ, ਜਿਨ੍ਹਾਂ ਪਦਾਰਥਾਂ ਵਿੱਚ ਸਾਰਾ ਜੀਵਨ ਦਾ ਕੀਮਤੀ ਸਮਾਂ ਬਤੀਤ ਕਰ ਦਿੱਤਾ, ਉਹੀ ਪਦਾਰਥ ਉਹਨੇ ਇੱਕ ਖਿੰਨ ਵਿੱਚ ਹੀ ਕੌੜੇ ਹੋ ਗਏ। ਐਥੈ ਕਮਾਵੈ ਸੋ ਫਲ ਪਾਵੈ, ਮਨ ਮੁਖ ਹੈ ਪਤ ਖੋਈ। ਕਹਿੰਦੇ ਜੋ ਇੱਥੇ ਕਮਾਉਂਦਾ ਹੈ, ਜੋ ਕਰਮ ਕਰਦਾ ਹੈ, ਇਹਨਾਂ ਕਰਮਾਂ ਦਾ ਫਲ ਵੀ ਪਾ ਲੈਂਦਾ ਹੈ। ਮਨਮੁਖ ਹੈ ਪਤ ਖੋਈ, ਜਿਹੜਾ ਮਨਮੁਖ ਮਨ ਦੇ ਪਿੱਛੇ ਲੱਗਣ ਵਾਲਾ, ਉਹਨੇ ਆਪਣੀ ਇੱਜ਼ਤ ਪਤ ਗਵਾ ਲਈ ਹੈ। ਜਮਪੁਰ ਘੋਰ ਅੰਧਾਰ ਮਹਾਂਗੁਬਾਰ, ਨਾ ਤਿੱਥੈ ਭੈਣ ਨਾ ਪਾਈ। ਮਹਾਰਾਜ ਕਹਿੰਦੇ ਇੱਕ ਐਸਾ ਇਸ ਮਨੁੱਖ ਦਾ ਜੀਵਨ ਹੁੰਦਾ, ਜਦੋਂ ਇਸ ਪੰਜ ਭੌਤਿਕ ਸਰੀਰ ਨੂੰ ਤਿਆਗ ਕੇ ਜਮਪੁਰੀ ਵਿੱਚ ਜਾਂਦਾ ਹੈ, ਉੱਥੇ ਘੋਰ ਅੰਧਾਰ, ਅੰਧਾਰ ਮੈਂ ਹਨੇਰਾ, ਕੁੱਪ ਹਨੇਰਾ, ਕੁੱਪ ਹਨੇਰਾ ਹੁੰਦਾ। ਮਹਾਂਗੁਬਾਰ, ਬੜਾ ਗੁਬਾਰ, ਉੱਥੇ ਕੁਝ ਸੁਝਦਾ ਨਹੀਂ ਹੈ, ਨਾ ਤਿੱਥੇ ਭੈਣ ਨਾ ਭਾਈ, ਉੱਥੇ ਕੋਈ ਭੈਣ ਭਰਾ ਸੱਜਣ ਮਿੱਤਰ ਕੋਈ ਨਹੀਂ ਹੈ। ਕੀਤੇ ਹੋਏ ਕਰਮਾਂ ਦੇ ਮੁਤਾਬਕ ਹੀ ਨਿਬੇੜਾ ਹੁੰਦਾ ਹੈ। ਇਸ ਲਈ ਕਹਿੰਦੇ ਭਾਈ ਇਸ ਜੀਵਨ ਦੇ ਸਮੇਂ ਨੂੰ ਸੰਭਾਲ, ਕਿਉਂਕਿ ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੈ ਆਈ। ਇਸ ਨੂੰ ਜਰ ਪਹੁੰਚ ਹੀ ਜਾਂਦਾ ਹੈ, ਸਮਾਂ ਖਤਮ ਹੋ ਜਾਂਦਾ ਹੈ ਜਿਤਨੀ ਜਲਦੀ ਹੋ ਸਕੇ। ਕਹਿੰਦੇ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਜੁੜਨ ਦਾ ਉੱਦਮ ਕਰ, ਕਿਉਂਕਿ ਸਰੀਰ ਜਜਰੀ ਹੈ, ਨਾਸ਼ਵਾਨ ਹੈ। काया कंचन ताथीय जान सतगुर लए मिलाए। कंचन कहंदे सोने नूं, कहंदे ये जिहड़ी काया है देही है ना, ये है तां जजरी मिट्टी दा भांडा नाशवान, पर कहंदे एक ऐसा तरीका है, एक ऐसी जुगती है कि मिट्टी दा भांडा सोना बन सकता है। संसारी बंदा बड़ा हैरान हो जाएगा कि संसार विच सुनिया तो है, पुरातन धर्म ग्रंथा विच भी इसका उल्लेख है कि एक ऐसी धातु है, एक ऐसा पत्थर है जिसनों पारस कहते हैं। पारस दी ऐसी तासीर है, ऐसा असर है कि उहदे नाल जे सोना स्पर्श कर जाए तो वह लोहा स्पर्श कर जाए तो सोना बन जाता, ये पारस का असर है। पर कहिंदे ऐसा नहीं कदे सुनिया कि कोई इहो जी भी चीज़ होवे, इहो जी धातु होवे जिहड़ी मिट्टी नूं सोना बना दे। तांबे नूं, पित्तल नूं, चांदी नूं, लोहे नूं तां सोना बनाउण वालियां धातुआं सुनिया ने कि पारस जिहड़ा है इन्हां धातुआं नूं सोना बना दिंदा है। मिट्टी नूं सोना कौन बना सकदा है? श्री गुरु अमरदास सच्चे पातशाह महाराज कहिंदे गुरु एक ऐसी हस्ती है, गुरु एक ऐसी बख्शिश है कि जो इस मिट्टी दे भांडे नूं सोने दा बना दिंदी है। मिट्टी दा भांडा है शरीर, इस मिट्टी दे भांडे नूं महाराज कहिंदे काया कंचन, ये काया ये देही कंचन बन जाएगी। सतगुरु श्री गुरु अमरदास सच्चे पातशाह जीआं ने, गुरु नानक साहब सच्चे पातशाह जीआं दे जदों ये बचन पढ़े ने सुने ने उस वेले बड़ा निश्चा होया, भया मनूर कंचन फिर होवै जे गुर मिलै तनेहा। जिन्ना चिर श्री गुरु अमरदास महाराज गुरु अंगद देव दूसरे पातशाह जीआं दी संगत विच नहीं गए सन, उस तो पहला मन की एकाग्रता नहीं सी, कोई विशेष प्राप्ति नहीं सी। एक दिन अमृत वेले अपनी नौ दी रसना तो यह बचन सुनिया है गुरु नानक साहब जी की बाणी। गुरु अंगद साहब जिया की जो सपुत्री है वो श्री अमरदास जिया की घर विच उन्हां दी भतीजे नूं व्याही हुई है, अमृत वेले माता जी बाणी पढ़दे ने, तो श्री अमरदास जी ने सुनिया उस वेले यही शब्द पढ़ रहे सी, गुरु नानक साहब जी का शब्द है मारू राग विच। तो जदे सुनिया मन विच बड़ी विचार कीती, बड़ा ख्याल आया, भया मनूर कंचन फिर होवै। मनूर कहंदे ने वह लोहा जिहड़ा किसी काम ना आवे, क्योंकि लोहा जिहड़ा वह फिर भी काम है ना, लोहे का बहुत थावां ते प्रयोग है, लोहे की भी बड़ी कीमत है, पर मनूर उसनों कहंदे ने जिहड़ा काम ना आवे, बिल्कुल गल जाए जां लोहे की जिहड़ी उपरली मैल है जिहड़ी किसी भी काम ना आवे उहनूं कहंदे मिट्टी च दब दिओ मनूर। तो गुरु नानक साहब कहिंदे इह मनूर वर्गा व्यक्ति, बिल्कुल निकम्मा व्यक्ति, इहो जिहा व्यक्ति जे गुरु की शरण विच आ जाए, जे ऐसे गुरु की प्राप्ति हो जाए, भया मनूर कंचन फिर हो गए, यह सोना बन जाता है। क्योंकि यह गल तो है कि जिहड़ा पारस है लोहे नूं सोना बनाउंदा है, पर पारस दा मनूर दे उपर वस नहीं चलता, बिल्कुल ਲੋਹੇ ਦੀ ਮੈਲ ਹੈ ਜਿਹੜੀ ਸ਼ੁੱਧ ਨਹੀਂ ਹੁੰਦੀ, ਸੋਨਾ ਨਹੀਂ ਬਣ ਸਕਦੀ। ਗੁਰੂ ਕਹਿੰਦੇ ਐਸਾ ਪਾਰਸ ਹੈ ਜੋ ਮਨੂਰ ਨੂੰ ਵੀ ਸੋਨਾ ਕਰ ਦਿੰਦਾ ਹੈ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਾਇਆ ਕੰਚਨ ਤਾਂ ਥੀਏ, ਥੀਏ ਮੈਂ ਨਾ ਹੋਣਾ। ਇਹ ਕਾਇਆ ਇਹ ਦੇਹੀ ਤਾਂ ਕੰਚਨ ਬਣਦੀ ਹੈ, ਤਾਂ ਸੋਨਾ ਬਣਦੀ ਹੈ, ਜਾਂ ਸਤਿਗੁਰ ਲਏ ਮਿਲਾਏ, ਜਾਂ ਮੈਂ ਨਾ ਜਿਸ ਵੇਲੇ ਸਤਿਗੁਰੂ ਜੀ ਆਪਣੇ ਨਾਲ ਮਿਲਾ ਲੈਂਦੇ ਹਨ। ਸਤਿਗੁਰੂ ਦੀ ਸੰਗਤ ਵਿੱਚ ਆਉਣ ਦਾ, ਗੁਰਬਾਣੀ ਸੁਣਨ ਪੜ੍ਹਨ ਦਾ ਸਮਾਂ ਜਦੋਂ ਆਪ ਹੀ ਦੇ ਦਿੰਦੇ ਨੇ, ਉਸ ਵੇਲੇ ਫਿਰ ਸਹਿਜ ਸਹਿਜ ਸ਼ਬਦ ਦੀ ਵਿਚਾਰ ਦੁਆਰਾ ਇਹ ਦੇਹੀ ਜਿਹੜੀ ਹੈ ਕਹਿੰਦੇ ਕੰਚਨ ਬਣ ਜਾਂਦੀ, ਸੋਨੇ ਵਰਗੀ ਹੋ ਜਾਂਦੀ ਹੈ। ਵਿਸ਼ੇ ਵਿਕਾਰ ਮਿਟ ਜਾਂਦੇ ਨੇ, ਨਫ਼ਰਤ ਈਰਖਾ ਦੁਵੈਸ਼ ਸਭ ਮਿਟ ਜਾਂਦਾ, ਕੰਚਨ ਬਣ ਜਾਂਦੀ ਸੋਨੇ ਵਰਗੀ। ਭ੍ਰਮ ਮਾਇਆ ਵਿੱਚੋਂ ਕੱਟੀ ਹੈ, ਸੱਚੜੈ ਨਾਮ ਸਮਾਈ। ਮਾਇਆ ਦਾ ਭਰਮ ਜਿਹੜਾ ਸੀ ਉਹ ਕੱਟ ਦਿੰਦੇ ਨੇ ਸਤਿਗੁਰੂ ਜੀ, ਇਸ ਤਰ੍ਹਾਂ ਇਹ ਦੇਹੀ ਸ਼ੁੱਧ ਹੋ ਜਾਂਦੀ, ਮਾਇਆ ਦਾ ਭਰਮ ਵਿੱਚੋਂ ਕੱਟਿਆ ਜਾਂਦਾ ਹੈ। ਸੱਚੜੈ ਨਾਮ ਸਮਾਈ, ਵਾਹਿਗੁਰੂ ਦੇ ਸੱਚੇ ਨਾਮ ਵਿੱਚ ਸਮਾਈ ਹੋ ਜਾਂਦੀ ਹੈ। ਸੱਚੈ ਨਾਮ ਸਮਾਈ ਹਰ ਗੁਣ ਗਾਈ, ਮਿਲ ਪ੍ਰੀਤਮ ਸੁਖ ਪਾਈ। ਇਉਂ ਕਹਿੰਦੇ ਸੱਚੇ ਨਾਮ ਦੇ ਵਿੱਚ ਸਮਾਈ ਹੁੰਦੀ ਹੈ ਜਦੋਂ ਹਰੀ ਦੇ ਗੁਣਾਂ ਨੂੰ ਗਾਉਂਦਾ ਹੈ, ਇਉਂ ਗੁਰੂ ਪ੍ਰੀਤਮ ਨੂੰ ਮਿਲ ਕੇ ਆਤਮਕ ਸੁੱਖ ਪਾ ਲੈਂਦਾ ਹੈ। ਸਦਾ ਆਨੰਦ ਰਹੇ ਦਿਨ ਰਾਤੀ, ਵਿੱਚੋ ਹਮੈ ਜਾਈ। ਫਿਰ ਕਹਿੰਦੇ ਇਹ ਅਵਸਥਾ ਹੈ ਕਿ ਸਦਾ ਸਦੀਵ ਕਾਲ ਆਨੰਦ ਪ੍ਰਸੰਨ ਰਹਿੰਦਾ ਹੈ, ਨਾਨਕ ਭਗਤਾ ਸਦਾ ਵਿਗਾਸ। ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਪ੍ਰਸੰਨ ਚਿੱਤ ਰਹਿੰਦਾ ਹੈ ਦਿਨ ਰਾਤੀ। ਫਿਰ ਕਹਿੰਦੇ ਹਉਮੈ ਵਿੱਚੋਂ ਜਾਏ, ਵਿੱਚੋਂ ਜਿਹੜੀ ਹਉਮੈ ਹੈ ਉਹ ਵੀ ਚਲੀ ਜਾਂਦੀ ਹੈ, ਹਉਮੈ ਦਾ ਨਾਸ਼ ਹੋ ਜਾਂਦਾ ਹੈ, ਹੰਕਾਰ ਵਾਲੀ ਵਿਰਤੀ ਮਿਟ ਜਾਂਦੀ ਹੈ। ਜਿੰਨੀ ਪੁਰਖੀ ਹਰ ਨਾਮ ਚਿਤ ਲਾਇਆ, ਤਿੰਨ ਕਹਿ ਹਉ ਲਾਗੋ ਪਾਈ। ਕਹਿੰਦੇ ਜਿਹੜੇ ਪੁਰਖਾਂ ਨੇ ਵਾਹਿਗੁਰੂ ਦੇ ਨਾਮ ਨਾਲ ਚਿਤ ਲਾਇਆ ਹੈ, ਉਹਨਾਂ ਤੋਂ ਮਹਾਰਾਜ ਕਹਿੰਦੇ ਮੈਂ ਕੁਰਬਾਨ ਬਲਹਾਰ ਜਾਂਦਾ ਹਾਂ, ਉਹਨਾਂ ਦੀ ਮੈਂ ਲਾਗੋ ਪਾਈ ਚਰਨਾਂ 'ਤੇ ਨਮਸਕਾਰ ਕਰਦਾ ਹਾਂ। ਫਾਰਸੀ ਵਿੱਚ ਪਾ ਕਹਿੰਦੇ ਪੈਰਾਂ ਨੂੰ, ਪਾਏ ਚਰਨ, ਉਹਨਾਂ ਦੇ ਚਰਨਾਂ 'ਤੇ ਪੈਰਾਂ 'ਤੇ ਨਮਸਕਾਰ ਕਰਦਾ ਹਾਂ। ਜਿਹੜੇ ਪੁਰਖਾਂ ਨੇ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਵਾਹਿਗੁਰੂ ਦੇ ਨਾਮ ਨਾਲ ਚਿੱਤ ਜੋੜ ਲਿਆ ਹੈ। ਕਾਇਆ ਕੰਚਨ ਤਾਂ ਥੀਏ, ਜਾ ਸਤਿਗੁਰ ਲਏ ਮਿਲਾਏ। ਇਸ ਤਰ੍ਹਾਂ ਕਹਿੰਦੇ ਇਹ ਕਾਇਆ ਦੇਹੀ ਜਿਹੜੀ ਕੰਚਨ ਸੋਨੇ ਵਰਗੀ ਬਣ ਜਾਂਦੀ ਹੈ, ਪਰ ਸ਼ਰਤ ਹੈ ਜਾਂ ਸਤਿਗੁਰ ਲਾਗੇ ਪਾਏ, ਜਦੋਂ ਸਤਿਗੁਰੂ ਦੇ ਚਰਨਾਂ ਨਾਲ ਜੁੜਦਾ ਹੈ, ਜਾਂ ਸਤਿਗੁਰ ਲਏ ਮਿਲਾਏ, ਜਦੋਂ ਸਤਿਗੁਰੂ ਆਪਣੇ ਨਾਲ ਮਿਲਾ ਲੈਂਦਾ ਹੈ, ਇਹ ਸਰੀਰ ਪਵਿੱਤਰ ਹੋ ਜਾਂਦਾ ਹੈ, ਸਫਲ ਹੋ ਜਾਂਦਾ ਹੈ, ਪ੍ਰਵਾਨ ਹੁੰਦਾ ਹੈ, ਇਹ ਕੰਚਨ ਨਵਾਂ ਬਣ ਜਾਂਦਾ ਹੈ ਸੋਨੇ ਵਰਗਾ, ਬੜਾ ਕੀਮਤੀ। ਸੋ ਸੱਚਾ ਸੱਚ ਸਲਾਹੀ ਹੈ, ਜੇ ਸਤਿਗੁਰ ਦੇ ਬੁਝਾਏ। ਕਹਿੰਦੇ ਉਹ ਵਾਹਿਗੁਰੂ ਪਰਮਾਤਮਾ ਸੱਚਾ ਹੈ, ਸੱਚ ਸਲਾਹੀ ਹੈ, ਉਸ ਸੱਚ ਸਰੂਪ ਨੂੰ ਸਲਾਉਣਾ ਚਾਹੀਦਾ ਹੈ, ਜਪਣਾ ਚਾਹੀਦਾ, ਉਹਦੀ ਵਡਿਆਈ ਕਰਨੀ ਚਾਹੀਦੀ ਹੈ, ਉਹਦੀ ਸਿਫਤੋਂ ਸਲਾਹ ਕਰਨੀ ਚਾਹੀਦੀ ਹੈ, ਉਹਦੀ ਸਿਫਤੋਂ ਸਫਾਤ ਵਿੱਚ ਜੀਵਨ ਬਸਰ ਕਰਨਾ ਚਾਹੀਦਾ ਹੈ। ਪਰ ਇਹ ਚੀਜ਼ ਵੀ ਕਹਿੰਦੇ ਤਾਂ ਮਿਲਦੀ ਹੈ ਜੇ ਸਤਿਗੁਰ ਦੇ ਬੁਝਾਏ, ਬੁਝਾਏ ਮੈਂ ਨਾ ਸਮਝਾਉਣਾ। ਕਹਿੰਦੇ ਜੀ ਗੁਰੂ ਆਪ ਹੀ ਤਰਸ ਕਰਕੇ ਇਸ ਜੀਵ ਨੂੰ ਇਹ ਗੱਲ ਬੁਝਾ ਦੇਵੇ, ਸਮਝਾ ਦੇਵੇ, ਤਾਂ ਹੀ ਇਹ ਸਮਝਦਾ, ਵਰਨਾ ਨਹੀਂ। ਵਰਨਾ ਕਹਿੰਦੇ ਸਮਝ ਕੋਈ ਨਹੀਂ ਹੁੰਦੀ, ਤੇ ਸਿਆਣਾ ਸਾਰਿਆਂ ਨਾਲ ਬਣਦਾ, ਸਮਝ ਨਹੀਂ ਹੁੰਦੀ ਪਰ ਸਿਆਣਾ ਬਣਦਾ ਹੈ। ਇਸ ਕਰਕੇ ਮਹਾਰਾਜ ਜੀ ਨੇ ਇਹੋ ਜਿਹੇ ਸੁਭਾਅ ਵਾਲਿਆਂ ਬਾਰੇ ਵੀ ਕਿਹਾ, ਨਾ ਘਾਟ ਨਾ ਕਿ ਨਹੀਂ ਕਹਾਇਆ, ਸਭ ਕਹਿਤੇ ਹੈ ਪਾਇਆ। ਜੇ ਕਿਸੇ ਨੂੰ ਕਹਾਂਗੇ ਭਾਈ ਸੇਵਾ ਇਉਂ ਨਹੀਂ ਇਉਂ ਕਰਨੀ ਹੈ, ਉਹ ਕਹਿੰਦਾ ਮੈਨੂੰ ਕਿਹੜਾ ਪਤਾ ਨਹੀਂ ਹੈ, ਮੈਨੂੰ ਕੀ ਦੱਸ ਰਿਹਾ। ਸੰਗਤ ਇਉਂ ਨਹੀਂ ਇਉਂ ਕਰਨੀ, ਉਹ ਕਹਿੰਦਾ ਮੇਰੀ ਸਾਰੀ ਉਮਰ ਲੰਘ ਗਈ, ਮੈਨੂੰ ਕੀ ਸਮਝਾਉਂਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਘਾਟ ਨਾ ਕਿ ਨਹੀਂ ਕਹਾਇਆ। ਇਸ ਲਈ ਕਹਿੰਦੇ ਇਹ ਚੀਜ਼ ਤਾਂ ਜਿਹੜੀ ਹੈ ਸਮਝ ਲੱਗਦੀ ਹੈ ਕਿ ਪਰਮਾਤਮਾ ਸੱਚ ਹੈ, ਉਸ ਸੱਚ ਨੂੰ ਸਲਾਹਣਾ ਹੈ, ਸੰਗਤ ਦੁਆਰਾ ਸ਼ਬਦ ਦੁਆਰਾ ਉਸ ਦੀ ਸਿਫਤ ਉਹ ਸਲਾਹ ਕਰਨੀ ਹੈ। ਇਹ ਸਾਰਾ ਕੁਝ ਕਹਿੰਦੇ ਤਾਂ ਪ੍ਰਾਪਤ ਹੁੰਦਾ ਹੈ ਜੇ ਸਤਿਗੁਰੂ ਆਪ ਹੀ ਬੁਝਾ ਦੇਵੇ। ਇਸ ਲਈ ਬੇਨਤੀ ਕੀਤੀ ਹੈ ਗੁਰੂ ਨਾਨਕ ਸਾਹਿਬ ਜੀਆਂ ਨੇ, ਗੁਰਾ ਇੱਕ ਦੇਹ ਬੁਝਾਈ, ਬੁਝਾਈ ਮੈਂ ਨਾ ਸਮਝਾਉਣਾ ਸਿੱਖਿਆ ਦੇਣੀ। ਕਹਿੰਦੇ ਇਹ ਗੁਰੂ ਪਰਮਾਤਮਾ ਕਿਰਪਾ ਕਰ ਮੈਨੂੰ ਇਹ ਸਿੱਖਿਆ ਦੇ, ਮੇਰੇ ਮਨ ਅੰਦਰ ਇਹ ਸਿੱਖਿਆ ਵਸ ਜਾਏ ਕਿ ਜੋ ਸਰਬ ਜੀਵਾਂ ਦਾ ਦਾਤਾ ਮਾਲਕ ਹੈ ਉਹਦੀ ਬੰਦਗੀ ਵਿੱਚ ਜੁੜ ਜਾਵਾਂ। ਇਸ ਲਈ ਕਹਿੰਦੇ ਬੰਦਗੀ ਵਿੱਚ ਸਿਮਰਨ ਵਿੱਚ ਤਾਂ ਜੁੜਦਾ ਹੈ ਜੇ ਸਤਿਗੁਰੂ ਆਪ ਹੀ ਸਮਝਾ ਦੇਵੇ। ਬਿਨ ਸਤਿਗੁਰ ਭਰਮ ਭੁਲਾਣੀਆ, ਕਿਆ ਮੋਹ ਦੇਸਨ ਆਗੇ ਜਾਏ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਭਾਈ ਬਿਨਾਂ ਸਤਿਗੁਰੂ ਤੋਂ ਭਰਮ ਦੇ ਵਿੱਚ ਪੈ ਕੇ ਭੁਲਾਣੀਆਂ ਇਹ ਜੀਵ ਇਸਤਰੀਆਂ ਭਟਕਦੀਆਂ ਰਹਿੰਦੀਆਂ ਹਨ, ਬਿਨਾਂ ਗੁਰੂ ਤੋਂ ਪ੍ਰਾਪਤੀ ਨਹੀਂ। ਬਸ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਇਸ ਲਈ ਕਹਿੰਦੇ ਗੁਰੂ ਤੋਂ ਬਿਨਾਂ ਤਾਂ ਪ੍ਰਾਪਤੀ ਨਹੀਂ ਨਾ, ਗੁਰੂ ਤੋਂ ਬਿਨਾਂ ਇਹ ਨਹੀਂ ਪਤਾ ਲੱਗਦਾ ਕਿ ਮੈਂ ਖੁਰਾਕ ਕਿਸ ਤਰ੍ਹਾਂ ਦੀ ਖਾਣੀ ਹੈ, ਬਾਕੀ ਚੀਜ਼ਾਂ ਤਾਂ ਦੂਰ, ਮੈਂ ਕਿਸ ਤਰ੍ਹਾਂ ਦੀ ਖੁਰਾਕ ਖਾਣੀ ਹੈ, ਮੈਂ ਕਿਸ ਤਰ੍ਹਾਂ ਦਾ ਲਿਬਾਸ ਪਾਉਣਾ ਹੈ, ਮੈਂ ਕਿਸ ਤਰ੍ਹਾਂ ਦੀ ਕਿਰਤ ਕਰਨੀ ਹੈ, ਮੈਂ ਕਿਸ ਤਰ੍ਹਾਂ ਦੀ ਸੰਗਤ ਵਿੱਚ ਬੈਠਣਾ, ਮੈਂ ਕਿਸ ਤਰ੍ਹਾਂ ਦੀ ਬੋਲ ਬਾਣੀ ਬੋਲਣੀ ਹੈ। ਕਹਿੰਦੇ ਬੜੀਆਂ ਨੋਰਮਲ ਚੀਜ਼ਾਂ ਨੇ ਸੰਸਾਰਿਕ ਜੀਵਨ ਵਿੱਚ, ਇਹ ਵੀ ਗੁਰੂ ਤੋਂ ਬਿਨਾਂ ਸਮਝ ਨਹੀਂ ਆਉਂਦੀਆਂ। ਅਤੇ ਸੱਤ ਕੀ ਹੈ, ਸਬਰ ਕੀ ਹੈ, ਦਇਆ ਕੀ ਹੈ, ਸੰਤੋਖ ਕੀ ਹੈ, ਧਰਮ ਕੀ ਹੈ, ਆਤਮਕ ਗਿਆਨ ਕੀ ਹੈ, ਪਰਮਾਤਮਾ ਕੀ ਹੈ, ਇਹਨਾਂ ਵਿਸ਼ਿਆਂ ਨੂੰ ਸਮਝਣਾ ਤਾਂ ਮਨੁੱਖ ਵਾਸਤੇ ਬੜੀ ਦੂਰ ਦੀ ਗੱਲ ਹੈ। ਮਨੁੱਖ ਨੂੰ ਤਾਂ ਗੁਰੂ ਤੋਂ ਬਿਨਾਂ ਇਹ ਵੀ ਨਹੀਂ ਸਮਝ ਲੱਗਦੀ ਕਿ ਮੇਰਾ ਖਾਣਾ ਪੀਣਾ ਕਿਹੋ ਜਿਹਾ ਹੋਵੇ, ਮੇਰਾ ਪਹਿਨਣਾ ਕਿਹੋ ਜਿਹਾ ਹੋਵੇ। ਸੋ ਇਸ ਕਰਕੇ ਕਹਿੰਦੇ ਗੁਰੂ ਤੋਂ ਬਿਨਾਂ ਤਰੱਕੀ ਨਹੀਂ ਹੈ, ਗੁਰੂ ਤੋਂ ਬਿਨਾਂ ਸਫਲਤਾ ਨਹੀਂ ਹੈ। ਇਸ ਲਈ ਮਹਾਰਾਜ ਕਹਿੰਦੇ ਨੇ ਭਾਈ ਬਿਨ ਸਤਿਗੁਰ ਭਰਮ ਭੁਲਾਣੀਆਂ, ਇਹ ਜੀਵ ਇਸਤਰੀਆਂ ਬਿਨਾਂ ਗੁਰੂ ਤੋਂ ਭਰਮ ਵਿੱਚ ਪੈ ਕੇ ਭੁੱਲੀਆਂ ਰਹਿੰਦੀਆਂ ਨੇ। ਕਿਆ ਮੋਹ ਦੇਸਨ ਆਗਿਆ ਜਾਏ। ਮਹਾਰਾਜ ਕਹਿੰਦੇ ਭਾਈ ਇਸ ਭੁਲੇਖੇ ਚ ਨਾ ਰਿਹੋ ਕਿ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ ਭੁਲੇਖਾ ਹੈ, ਇਸ ਭੁਲੇਖੇ ਚ ਨਾ ਰਿਹੋ। ਕਹਿੰਦੇ ਜਦੋਂ ਇਹ ਸਰੀਰ ਛੁੱਟੇਗਾ ਫਿਰ ਅੱਗੇ ਪਰਲੋਕ ਵਿੱਚ ਜਾਣਾ ਪਏਗਾ, ਜੇ ਹੁਣ ਨਾਮ ਨਾ ਜਪਿਆ ਬੰਦਗੀ ਨਾ ਕੀਤੀ, ਕਿਆ ਮੋਹ ਦੇਸਨ ਅੱਗੇ ਜਾਏ। ਗੁਰੂ ਅਮਰਦਾਸ ਕਹਿੰਦੇ ਐਸੀਆਂ ਜੀਵ ਇਸਤਰੀਆਂ, ਐਸੇ ਲੋਕ ਅੱਗੇ ਪਰਲੋਕ ਵਿੱਚ ਜਾ ਕੇ ਕੀ ਮੂੰਹ ਦਿਖਾਉਣਗੇ। ਇਹ ਕਿਹਾ ਮਹਾਰਾਜ ਜੀ ਨੇ। ਹੁਣ ਸਾਡਾ ਫਰਜ਼ ਇਹ ਹੈ ਕਿ ਅਸੀਂ ਇਹਨਾਂ ਬਚਨਾਂ ਨੂੰ ਸੁਣੀਏ ਅਤੇ ਮੰਨ ਲਈਏ। ਇਹ ਸਿੱਖ ਦਾ ਫਰਜ਼ ਹੈ, ਜੋ ਗੁਰ ਕਹੇ ਸੋਈ ਭਲ ਮੰਨ, ਭਲ ਮੈਂ ਚੰਗੀ ਤਰ੍ਹਾਂ ਮੰਨ ਲੈਣਾ ਬਸ। ਅਤੇ ਜੇ ਕਹੀਏ ਮਹਾਰਾਜ ਜੀ ਅੱਗਾ ਕਿੱਥੇ ਹੈ, ਇਹ ਪਰਲੋਕ ਕਿੱਥੇ ਹੈ, ਧਰਮ ਰਾਜਾ ਕਿੱਥੇ ਰਹਿੰਦਾ, ਸਾਨੂੰ ਵੀ ਦੱਸੋ, ਅਸੀਂ ਵੀ ਦੇਖਣਾ, ਸਾਨੂੰ ਵੀ ਦਿਖਾਓ, ਇਹ ਹੁੰਦਾ ਕਿ ਨਹੀਂ ਹੁੰਦਾ, ਇਹ ਕਿੱਥੇ ਹੁੰਦਾ। ਜੇ ਇਹੋ ਜਿਹੇ ਮਨ 'ਚ ਖਿਆਲ ਆ ਗਏ ਫਿਰ ਮਹਾਰਾਜ ਕਹਿੰਦੇ ਸਵਾਲ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ। ਸਿੱਖ ਦਾ ਇਹ ਫਰਜ਼ ਹੀ ਨਹੀਂ ਹੈ, ਸਿੱਖ ਦਾ ਇਹ ਜੀਵਨ ਹੀ ਨਹੀਂ ਹੈ ਕਿ ਗੁਰੂ ਦੇ ਬਚਨ 'ਤੇ ਕੋਈ ਸਵਾਲ ਕਰੇ। ਮਹਾਰਾਜ ਕਹਿੰਦੇ ਜੇ ਇਹੋ ਜਿਹਾ ਸੁਭਾਅ ਰੱਖੇਗਾ ਕੁਝ ਪ੍ਰਾਪਤ ਨਹੀਂ ਹੋਣਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਭਰਮ ਦੇ ਵਿੱਚ ਪੈ ਕੇ ਭਟਕਦੇ ਨੇ ਗੁਰੂ ਤੋਂ ਬਿਨਾਂ, ਉਹ ਅੱਗੇ ਕੀ ਮੂੰਹ ਦਿਖਾਉਣਗੇ। ਬਸ ਗੱਲ ਖਤਮ ਹੈ ਕਿ ਭਾਈ ਅੱਗੇ ਕੀ ਮੂੰਹ ਦਿਖਾਵਾਂਗੇ ਪਰਲੋਕ ਵਿੱਚ। ਹੁਣ ਪਰਲੋਕ ਕੀ ਹੁੰਦਾ ਹੈ, ਕੀ ਸਜ਼ਾ ਹੈ, ਕੀ ਵਰਤਦਾ ਹੈ, ਇਹ ਗੁਰੂ ਸਾਹਿਬ ਜਾਣਦੇ ਨੇ। ਮਹਾਰਾਜ ਨੇ ਦੱਸ ਦਿੱਤਾ ਹੈ ਕਿ ਪਰਲੋਕ ਵਿੱਚ ਕੀ ਮੂੰਹ ਦਿਖਾਏਗਾ। ਸੋ ਅਸੀਂ ਇਹੀ ਮੰਨਣਾ ਹੈ ਕਿ ਮਹਾਰਾਜ ਫਿਰ ਕਿਰਪਾ ਕਰੋ, ਪਰਲੋਕ ਵਿੱਚ ਅਸੀਂ ਆਪਣਾ ਮੂੰਹ ਦਿਖਾ ਸਕੀਏ, ਅਸੀਂ ਉੱਥੇ ਕੋਈ ਇੱਜ਼ਤ ਪਾ ਸਕੀਏ, ਇਹੋ ਜਿਹਾ ਜੀਵਨ ਸਾਨੂੰ ਬਖਸ਼ੋ। ਸੋ ਹਜ਼ੂਰ ਫਰਮਾਉਂਦੇ ਨੇ, ਕਿਆ ਦੇਨ ਮੋਹ ਜਾਏ ਅਵ ਗੁਣ ਪਛਤਾਏ ਦੁੱਖੋ ਦੁੱਖ ਕਮਾਏ। ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਕਿਆ ਦੇਨ ਮੋਹ ਜਾਏ, ਅੱਗੇ ਜਾ ਕੇ ਕੀ ਮੂੰਹ ਦਿਖਾਉਣਗੇ। ਤੇ ਜੇ ਕਿਸੇ ਨੂੰ ਬਹੁਤਾ ਸ਼ੱਕ ਹੋਵੇ ਤੇ ਟੂਕ ਮਾਤਰ ਮਹਾਰਾਜ ਜੀ ਨੇ ਪ੍ਰਲੋਕ ਦਾ ਨਕਸ਼ਾ ਵੀ ਬਾਣੀ ਚ ਦੱਸਿਆ ਹੋਇਆ ਹੈ। ਪਿੱਛੇ ਅਲਾਣੀਆਂ ਬਾਣੀ ਨੂੰ ਆਪਾਂ ਸਰਵਣ ਕੀਤਾ, ਬੜੇ ਵਿਸਾਰ ਨਾਲ ਸਾਰੀ ਵਿਆਖਿਆ ਕੀਤੀ ਹੈ ਕਿ ਧਰਮ ਰਾਏ ਤੇ ਉਹਦੇ ਜਮਦੂਤ ਕੀਤੇ ਕਰਮਾਂ ਦੀ ਸਜ਼ਾ ਕਿਵੇਂ ਦਿੰਦੇ ਨੇ, ਉਹ ਸਾਰਾ ਨਕਸ਼ਾ ਉੱਥੇ ਦੱਸਿਆ। ਹੋਰ ਵੀ ਬਾਣੀ ਚ ਮਹਾਰਾਜ ਕਹਿੰਦੇ ਨੇ, ਗੁਰ ਸਿੱਖਾਂ ਕੇ ਮੁੱਖ ਉਜਲੇ। ਕਹਿੰਦੇ ਜਿਹੜੇ ਗੁਰਮੁਖ ਨੇ, ਗੁਰਸਿੱਖ ਨੇ, ਉਹਨਾਂ ਦੇ ਤਾਂ ਪਰਲੋਕ ਵਿੱਚ ਮੁੱਖ ਉਜਲੇ ਹੁੰਦੇ ਨੇ, ਬੜੀ ਸ਼ਾਨ ਨਾਲ ਜਾ ਕੇ ਬੈਠਦੇ ਨੇ, ਬੰਦਗੀ ਦਾ ਪ੍ਰਭਾਵ ਅਸਰ ਹੈ। ਤੇ ਦੂਜੇ ਪਾਸੇ ਕਹਿੰਦੇ ਗੁਰਮੁਖਾਂ ਕੇ ਮੁੱਖ ਉਜਲੇ, ਮਨਮੁਖ ਥੀਏ ਪਰਾਲੀ। ਪਰਾਲੀ ਦਾ ਸਾਨੂੰ ਪਤਾ ਹੈ ਪੀਲੇ ਰੰਗ ਦੀ ਹੈ ਪਰਾਲੀ। ਮਹਾਰਾਜ ਕਹਿੰਦੇ ਜਿਹੜੇ ਮਨਮੁਖ ਨੇ ਨਾ, ਜਦੋਂ ਦੇਖਦੇ ਨੇ ਕਿ ਸਾਡੇ ਹੁਣ ਪਾਪ ਕਰਮਾਂ ਦੀਆਂ ਆਹ ਸਜਾਵਾਂ ਮਿਲਣ ਲੱਗੀਆਂ ਨੇ, ਉਦੋਂ ਕਹਿੰਦੇ ਇਹਨਾਂ ਦੇ ਮੂੰਹ ਪਰਾਲੀ ਵਰਗੇ ਪੀਲੇ ਹੋ ਗਏ, ਉਦੋਂ ਫਿਰ ਬੜਾ ਪਛਤਾਉਂਦੇ ਨੇ। ਇਸ ਲਈ ਕਹਿੰਦੇ ਨੇ ਕਿਆ ਦੇਨ ਮੋਹ ਜਾਏ, ਇਹ ਮਨਮੁਖ ਇਹ ਬੇਮੁਖ ਅੱਗੇ ਜਾ ਕੇ ਕੀ ਮੂੰਹ ਦੇਣਗੇ, ਕੀ ਮੂੰਹ ਦਿਖਾਉਣਗੇ। ਅਵ ਗੁਣ ਪਛਤਾਏ, ਸਾਰੀ ਜ਼ਿੰਦਗੀ ਔਗਣ ਕਰਦੇ ਰਹੇ ਤੇ ਫਿਰ ਕਹਿੰਦੇ ਪਛਤਾਵਾ ਹੀ ਪੱਲੀ ਪਿਆ। ਦੁੱਖੋ ਦੁੱਖ ਕਮਾਏ, ਇੱਥੇ ਵੀ ਦੁਖੀ ਤੇ ਅੱਗੇ ਵੀ ਦੁੱਖ ਹੀ ਇਹਨਾਂ ਨੇ ਕਮਾਇਆ ਹੈ। ਨਾਮ ਰੱਤੀਆ ਸੇ ਰੰਗ ਚਲੂਲਾ ਫਿਰਕੈ ਅੰਕ ਸਮਾਏ। ਕਹਿੰਦੇ ਜੋ ਨਾਮ ਰੱਤੀਆਂ ਸਨ, ਜਗਿਆਸੂ ਸਿਮਰਨ ਵਾਲੇ, ਸੇਵਾ ਵਾਲੇ, ਜਿਨ੍ਹਾਂ ਨੂੰ ਕਹਿੰਦਾ ਰਿਹਾ ਇਹ ਤਾਂ ਵਿਹਲੇ ਨੇ। ਮਹਾਰਾਜ ਕਹਿੰਦੇ ਉਹ ਨਾਮ ਰੱਤੀ ਨੇ, ਵਿਹਲੇ ਨਹੀਂ, ਨਾਮ ਰੱਤੇ ਨੇ। ਐਸੀਆਂ ਨਾਮ ਰੱਤੀਆਂ ਰੂਹਾਂ, ਐਸੀਆਂ ਵੱਡ ਭਾਗੀ ਜੀਵ ਇਸਤਰੀਆਂ, ਰੰਗ ਚਲੂਲਾ ਪ੍ਰੇਮ ਦਾ ਰੰਗ ਚਲੂਲਾ ਬਹੁਤ ਗੂੜਾ ਉਹਨਾਂ ਨੂੰ ਚੜਿਆ ਹੋਇਆ। ਫਿਰ ਕੇ ਅੰਕ ਸਮਾ, ਅੰਕ ਮੈਨਾ ਗੋਦ, ਕਹਿੰਦੇ ਉਹ ਪਿਰ ਪਤੀ ਪਰਮਾਤਮਾ ਵਾਹਿਗੁਰੂ ਦੀ ਗੋਦੀ ਵਿੱਚ ਹੀ ਸਮਾ ਗਏ ਤੇ ਮਨਮੁਖ ਜਿਹੜੇ ਨੇ ਉਹ ਸਜ਼ਾ ਭੋਗਣ ਲੱਗ ਪਏ। ਇਹੀ ਕਹਿੰਦੇ ਉਸ ਪਰਮਾਤਮਾ ਦੇ ਦਰ ਤੇ ਵਰਤਦਾ ਹੈ। ਤੇ ਸਜੇਵਡ ਅਵਰ ਨਾ ਸੂਝਾਈ ਕਿਸੇ ਆਗੈ ਕਹੀ ਹੈ ਜਾਏ। ਉਸ ਮਾਲਕ ਵਾਹਿਗੁਰੂ ਦੇ ਜੇਵਡ ਉਹਦੇ ਬਰਾਬਰ ਦੁਨੀਆਂ 'ਚ ਕੋਈ ਦੂਜਾ ਨਹੀਂ ਲੱਭਦਾ। ਕਿਹਦੇ ਅੱਗੇ ਜਾ ਕੇ ਮਿੰਨਤ ਕਰੀਏ, ਕਿਹਦੇ ਅੱਗੇ ਜਾ ਕੇ ਬੇਨਤੀ ਕਹੀਏ। ਸੋ ਸੱਚਾ ਸੱਚ ਸਲਾਹੀ ਹੈ ਜੇ ਸਤਿਗੁਰ ਦੇ ਬੁਝਾਏ। ਉਸ ਸੱਚ ਸਰੂਪ ਵਾਹਿਗੁਰੂ ਨੂੰ ਹਮੇਸ਼ਾ ਹੀ ਜਪਣਾ ਚਾਹੀਦਾ, ਸਲਾਉਣਾ ਚਾਹੀਦਾ। ਪਰ ਉਸ ਵਾਹਿਗੁਰੂ ਨੂੰ ਜਪਣ ਦੀ ਦਾਤ ਵੀ ਤਾਂ ਮਿਲਦੀ ਹੈ ਜੇ ਸਤਿਗੁਰੂ ਆਪ ਹੀ ਸਮਝਾ ਦੇਵੇ, ਸਿੱਖਿਆ ਦੇ ਦੇਵੇ। ਜਿੰਨੀ ਸੱਚੜਾ ਸੱਚ ਸਲਾਹਿਆ ਹੋਂ ਤਿੰਨ ਲਾਗੋਂ ਪਾਏ। ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸੱਚ ਸਰੂਪ ਸੱਚੇ ਵਾਹਿਗੁਰੂ ਨੂੰ ਸਲਾਹਿਆ ਹੈ, ਜਪਿਆ ਹੈ ਗੁਰੂ ਦੀ ਸੰਗਤ ਕਰਕੇ, ਕਹਿੰਦੇ ਹੋਂ ਤਿੰਨ ਲਾਗੋਂ ਪਾਏ। ਮੇਰੀ ਸ਼ਰਧਾ ਹੈ ਕਿ ਮੈਂ ਉਹਨਾਂ ਦੇ ਚਰਨਾਂ 'ਤੇ ਆਪਣਾ ਸਿਰ ਰੱਖ ਦੇਵਾਂ ਜਿਨ੍ਹਾਂ ਨੇ ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਦੀ ਸਿੱਖਿਆ ਲੈ ਕੇ ਉਸ ਮਾਲਕ ਵਾਹਿਗੁਰੂ ਨੂੰ ਸਿਮਰਿਆ ਹੈ। ਸੇ ਜਨ ਸੱਚੇ ਨਿਰਮਲੇ ਤਿੰਨ ਮਿਲਿਆ ਮਲ ਸਭ ਜਾਏ। ਐਸੇ ਜਿਹੜੇ ਨਾਮ ਜਪਣ ਵਾਲੇ ਜਨ ਨੇ, ਗੁਰਮੁਖ ਨੇ, ਉਹ ਸੱਚੇ ਨੇ, ਸੱਚ ਨਾਲ ਜੁੜ ਕੇ ਸੱਚੇ ਹੋ ਗਏ। ਫਿਰ ਨਿਰਮਲੇ, ਮਲ ਮੈਨਾ ਮੈਲ, ਨਿਰਮੈਨ ਨਹੀਂ, ਕਹਿੰਦੇ ਉਹਨਾਂ ਦੇ ਜੀਵਨ ਵਿੱਚ ਕਿਸੇ ਵਿਕਾਰ ਦੀ, ਕਿਸੇ ਤਰ੍ਹਾਂ ਦੀ ਮੈਲ ਨਹੀਂ ਰਹਿੰਦੀ, ਨਿਰਮਲ ਹੋ ਗਏ, ਸ਼ੁੱਧ ਹੋ ਗਏ, ਪਵਿੱਤਰ ਹੋ ਗਏ ਨੇ। ਤਿੰਨ ਮਿਲਿਆ ਮਲ ਸਭ ਜਾਏ, ਕਹਿੰਦੇ ਉਹਨਾਂ ਨਾਮ ਜਪਣ ਵਾਲਿਆਂ ਦਾ ਅਸਰ ਇਹੋ ਜਿਹਾ ਹੁੰਦਾ ਜੇ ਉਹਨਾਂ ਨੂੰ ਮਿਲ ਪਈ, ਉਹਨਾਂ ਦੀ ਸੰਗਤ ਵਿੱਚ ਚਲੇ ਜਾਈਏ ਤੇ ਸਾਰੀ ਮੈਲ ਉਤਰ ਜਾਂਦੀ ਹੈ। ਦੇਖੋ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਸੰਗਤ ਕਰਕੇ ਪਰਮਾਤਮਾ ਨੂੰ ਸਿਮਰਿਆ, ਜਿਨ੍ਹਾਂ ਦਾ ਆਪਣਾ ਹਿਰਦਾ ਸ਼ੁੱਧ ਹੋ ਗਿਆ, ਐਸੇ ਗੁਰਮੁਖਾਂ ਦੀ ਸੰਗਤ ਵਿੱਚ ਵੀ ਜੇ ਚਲੇ ਜਾਈਏ ਤੇ ਕਹਿੰਦੇ ਹਿਰਦਾ ਸ਼ੁੱਧ ਹੋ ਜਾਂਦਾ ਹੈ। ਨਾਮ ਜਪਣ ਵਾਲਿਆਂ ਦੇ ਜੀਵਨ ਦਾ ਐਸਾ ਅਸਰ ਹੁੰਦਾ ਕਿ ਹਿਰਦਾ ਪਵਿੱਤਰ ਹੋ ਜਾਂਦਾ ਹੈ। ਤੋ ਇਸ ਲਈ ਫਰਮਾਉਂਦੇ ਨੇ ਤਿੰਨ ਮਿਲਿਆ ਮਲ ਸਭ ਜਾਏ, ਸੱਚੇ ਸਰ ਨਹਾਏ, ਸੱਚੇ ਸਹਿਜ ਸੁਭਾਏ। ਐਸੇ ਗੁਰਮੁਖਾਂ ਨੂੰ ਮਿਲ ਕੇ ਸਭ ਤਰ੍ਹਾਂ ਦੀ ਮਲ ਦੂਰ ਹੋ ਜਾਂਦੀ ਹੈ, ਕਿਉਂਕਿ ਸੱਚੇ ਸਰ ਨਹਾਏ, ਜੋ ਨਾਮ ਰੂਪੀ ਸੱਚਾ ਸਰੋਵਰ ਹੈ, ਸੰਗਤ ਰੂਪੀ ਸੱਚਾ ਸਰੋਵਰ ਹੈ, ਇਹਦੇ ਵਿੱਚ ਉਹਨਾਂ ਨੇ ਇਸ਼ਨਾਨ ਕੀਤਾ ਹੋਇਆ। ਸੱਚੇ ਸਹਿਜ ਸੁਭਾਏ, ਸੱਚ ਸਰੂਪ ਵਾਹਿਗੁਰੂ ਵਿੱਚ ਸਹਿਜ ਸੁਭਾਅ ਕੀ ਕਹਿੰਦੇ, ਫਿਰ ਲੀਨਤਾ ਹੋ ਜਾਂਦੀ ਹੈ। ਨਾਮ ਨਿਰੰਜਨ ਅਗਮ ਅਗੋਚਰ, ਸਤਿਗੁਰ ਦੀਆ ਬੁਝਾਏ। ਐਸੇ ਗੁਰਮੁਖਾਂ ਦੀ ਸੰਗਤ ਕਰਕੇ, ਗੁਰੂ ਸ਼ਬਦ ਦੀ ਕਮਾਈ ਦੁਆਰਾ ਜੋ ਨਾਮ ਹੈ ਵਾਹਿਗੁਰੂ ਦਾ ਨਾਮ, ਜੋ ਨਿਰੰਜਨ ਹੈ, ਮਾਇਆ ਦੇ ਪ੍ਰਭਾਵ ਤੋਂ ਪਰੇ ਸ਼ੁੱਧ ਸਰੂਪ ਹੈ, ਅਗਮ ਗਮਤਾ ਤੋਂ ਪਰੇ, ਅਗੋਚਰ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਐਸੇ ਅਗਮ ਅਗੋਚਰ ਤੇ ਨਿਰੰਜਨ ਵਾਹਿਗੁਰੂ ਦਾ ਜੋ ਨਾਮ ਹੈ, ਸਤਿਗੁਰ ਦੀਆ ਬੁਝਾਏ, ਕਹਿੰਦੇ ਸੱਚੇ ਗੁਰੂ ਨੇ ਬੁਝਾ ਦਿੱਤਾ ਹੈ, ਸਮਝਾ ਦਿੱਤਾ ਹੈ। ਅਨਦਿਨ ਭਗਤ ਕਰਹਿ ਰੰਗ ਰਾਤੇ, ਨਾਨਕ ਸੱਚ ਸਮਾਏ। ਐਸੇ ਗੁਰਮੁਖ ਜਨ ਦਿਨ ਰਾਤ ਕਹਿੰਦੇ ਭਗਤੀ ਕਰਦੇ ਨੇ, ਰੰਗ ਰਾਤੇ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰੱਤੇ ਹੋਏ ਪਰਮਾਤਮਾ ਦੀ ਬੰਦਗੀ ਕਰਦੇ ਨੇ। ਨਾਨਕ ਸੱਚ ਸਮਾਏ, ਕਹਿੰਦੇ ਸੱਚ ਵਿੱਚ ਹੀ ਸਮਾ ਜਾਂਦੇ ਨੇ, ਅਖੀਰ ਇਸ ਜੀਵਨ ਨੂੰ ਸਫਲ ਕਰਦੇ ਹੋਏ ਵਾਹਿਗੁਰੂ ਵਿੱਚ ਲੀਨਤਾ ਪਾ ਲੈਂਦੇ ਹਨ। ਜਿਨੀ ਸੱਚੜਾ ਸੱਚ ਧਿਆਇਆ, ਹਉ ਤਿਨਕੈ ਲਾਗੋਂ ਪਾਏ। ਇਸ ਤਰ੍ਹਾਂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਪਾਵਨ ਸ਼ਬਦ ਦੀ ਸਮਾਪਤੀ ਕਰਦਿਆਂ ਫਰਮਾਉਂਦੇ ਨੇ, ਜਿਨ੍ਹਾਂ ਨੇ ਸੱਚੇ ਵਾਹਿਗੁਰੂ ਪਰਮਾਤਮਾ ਦੇ ਸੱਚੇ ਨਾਮ ਨੂੰ ਧਿਆਇਆ ਹੈ, ਸਿਮਰਿਆ ਹੈ, ਗੁਰੂ ਦੀ ਸਿੱਖਿਆ ਲੈ ਕੇ, ਅਤੇ ਸਾਡੀ ਭਾਵਨਾ ਇਹ ਹੈ ਹਉ ਤਿਨਕੈ ਲਾਗੋਂ ਪਾਏ। ਫਾਰਸੀ ਵਿੱਚ ਪਾ ਕਹਿੰਦੇ ਨੇ ਪੈਰਾਂ ਨੂੰ, ਕਹਿੰਦੇ ਮੈਂ ਉਹਨਾਂ ਦੇ ਪੈਰਾਂ 'ਤੇ ਭਾਵ ਉਹਨਾਂ ਦੇ ਚਰਨਾਂ 'ਤੇ ਆਪਣਾ ਸਿਰ ਰੱਖ ਕੇ ਨਮਸਕਾਰ ਕਰਦਾ ਹਾਂ। ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੀ ਬੰਦਗੀ ਕੀਤੀ ਹੈ, ਉਹਨਾਂ ਬੰਦਗੀ ਵਾਲਿਆਂ ਦੀ ਇਤਨੀ ਮਹਾਨਤਾ ਹੈ, ਉਹਨਾਂ ਦੀ ਐਸੀ ਵਡਿਆਈ, ਉਹਨਾਂ ਦਾ ਐਸਾ ਪਰਮ ਉੱਚ ਜੀਵਨ ਬਿਆਨ ਕਰਦਿਆਂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਸਾਨੂੰ ਸਤਿਗੁਰੂ ਦੀ ਸੰਗਤ ਵਿੱਚ ਆ ਕੇ, ਐਸੇ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਉਸ ਵਾਹਿਗੁਰੂ ਦੇ ਨਾਮ ਸਿਮਰਨ ਦੁਆਰਾ ਇਸ ਜੀਵਨ ਦੀ ਸਫਲਤਾ ਦਾ ਸ਼ੁਭ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ, ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ, ਆਪ ਜੀਆਂ ਦੇ ਸਨਮੁੱਖ ਬੈਠ ਕੇ ਜੋ ਪੜ੍ਹਿਆ, ਜੋ ਸੁਣਿਆ, ਜੋ ਸੁਣਾਇਆ, ਇਹ ਬਚਨ ਸਾਡੇ ਹਿਰਦੇ ਵਸ ਜਾਣ। ਸੰਸਾਰਕ ਜੀਵਨ ਬਸਰ ਕਰਦੇ ਹਾਂ, ਆਪਣੇ ਕੰਮ ਧੰਦੇ ਕਰਦੇ ਹਾਂ, ਆਪਣੀ ਵਿੱਦਿਆ ਪੜ੍ਹਦੇ ਹਾਂ, ਸੰਸਾਰੀ ਜ਼ਿੰਮੇਵਾਰੀਆਂ ਨਿਭਾਉਂਦੇ ਹਾਂ, ਕਿਰਪਾ ਕਰੋ ਸਾਨੂੰ ਆਪ ਜੀ ਦੀ ਸੰਗਤ ਵਿੱਚ ਆਉਣ ਦਾ ਸਮਾਂ ਮਿਲਦਾ ਰਹੇ, ਸੰਗਤ ਵਿੱਚ ਹਾਜ਼ਰੀ ਭਰਦੇ ਹਾਂ, ਆਪ ਜੀ ਦੀ ਬਾਣੀ ਦਾ ਪਿਆਰ ਸਾਨੂੰ ਪ੍ਰਾਪਤ ਹੋਵੇ। ਅਸੀਂ ਕਿਰਤ ਵਿਰਤ ਕਰਦੇ ਹਾਂ, ਕੰਮ ਧੰਦੇ ਕਰਦੇ ਹਾਂ, ਵੀ ਆਪ ਜੀ ਦੀ ਬਾਣੀ ਨਾਲ ਜੁੜ ਸਕੀਏ, ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਸੇਵਾ ਕਰਦੇ ਹਾਂ, ਇਸ ਮਨੁੱਖਾ ਜੀਵਨ ਨੂੰ ਸਫਲ ਕਰ ਲਈਏ। ਸੱਚੇ ਪਾਤਸ਼ਾਹ ਜੀ ਇਹ ਦਾਤ ਸਾਡੀ ਝੋਲੀ ਪਾਓ, ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਵਿਚਾਰ ਹਿਰਦੇ ਵਸੇ। ਵਿਚਾਰ ਕਰਦਿਆਂ ਸਾਧ ਸੰਗਤ ਜੀ ਉਹ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਸਾਹਿਬ ਔਰ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਹੋਈਆਂ ਭੁੱਲਾਂ ਦੀ ਖਿਮਾ ਦੇਣੀ, ਅੱਗੇ ਤੋਂ ਸਮਤ ਬਖਸ਼ਣੀ ਜੀ ਆਓ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸ਼ਬਦ ਦੀਆਂ ਆਖਰੀ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ। ਆਨੰਦ ਦੇਨਾ ਭਗਤ ਕਰਹਿ ਰੰਗ ਰਾਤੇ, ਨਾਨਕ ਸੱਚ ਸਮਾਏ। ਜਿਨੀ ਸੱਚੜਾ ਸੱਚ ਧਿਆਇਆ, ਹਉ ਤਿਨਕੈ ਲਾਗੋਂ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੀਤੀ, ਮਨ ਵਜੀਆ ਵਾਧਾਈਆ, राग रतन परवार परिया शब्द गावन आईया शब्द गावहु हरि के रा मन जनी वसाया कह नानक आनंद हुआ सतगुरु मैं पाया ए मन मेरिया तू सदा रहो हर नाले हर नाल रहो तो मन मेरी दुख सब विसारणा अंगीकार ओ करे तेरा कार्य सब सवारणा सबना गला समरत स्वामी सो क्यो मनो विसारे कह नानक मन मेरे सदा रहो हर नाल साचे साहिबा क्या नाही घर तेरा करता तेरा सब किछ है जिस देह सुपावे सदा सिफत सलाह तेरी नाम मन वसावे नाम जिनके मन वसिया वाजे शब्द कनेरे कह नानक सच्चे साहिब क्या नाही घर तेरा साचा नाम मेरा आधारू साच नाम आधार मेरा जिन भुखा सब गवाईया कर शांत सुख मन आई वसिया जिन इच्छा सब पुजाईया सदा कुर्बान किता गुरु बिटो हो जिस दी आई वडियाईया कह नानक सच्चे साहिब जिस दिया एह वडियाईया कह नानक सुनो संतो शब्द तरो प्यारो साचा नाम मेरा आधारो वाजे पंच शब्द तित कर सुभागै कर सुभागै शब्द वाजे कला जित कर तारिया पंच दूध दुध वस कीते काल कंटक मारिया तुर करम पाया तुद जिन काओ से नाम हर कै लागे कह नानक तै सुख हुआ तित कर अनहद वाजे आनद सुनो वटपागी हो सगल मनोरथ पूरे पार ब्रह्म प्रभ पाया उतरे सगल विसूरे दुख रोग संताप उतरे सुनी सची बाणी संत साजन पहे सरसे पूरे गुरु ते जानी सुनते पुनीत कहते पवित सत गुर रहिया पर पूरे बिनवंत नानक गुर चरण लागे वाजे अनहद तूरे सुनते पुनीत कहते पवित सत गुर रहिया पर पूरे बिनवंत नानक गुर चरण लागे वाजे अनहद तूरे वाहे गुरु जी का खालसा वाहे गुरु जी की फतेह।